गुरु प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की कमोलक रचना है, जिसका सिरलेख है आदि ग्रंथ रचना। ऊड़ा आरंभ पोथियां लियांदियां। श्री गुरु नानक देव जी ने अपने थां थापे श्री गुरु अंगद देव जी नूं फरमाया सी कि पंथ साजना है, जिसका भाव यह सी कि मैं जो पंथ रचिया है इस नूं इन्हां लीहां ते लई चलना है। वो लीहां सन सच दियां, नाम दियां, उपकार दियां, नाम द्वारा अपनी होमे नूं जितण ते घट घट विच व्यापक वाहिगुरू नूं लख लैण ते विचे रह के भला करन दियां। इसी तरह श्री गुरु अंगद देव जी ने पंथ साजण दी ताकीद श्री गुरु अमरदास जी नूं कीती सी, अते आप जी ने चौथी पातशाही श्री गुरु रामदास जी नूं कीती सी। श्री गुरु रामदास जी ने श्री गुरु अर्जन देव जी नूं कीती सी। श्री गुरु अर्जन देव जी ने उवें ही कीती जिवें के पहले सतगुरु जी करदे आए ते जिवें आप नूं फरमान होया सी। घर दी मुखालफत जो लगातार आप जी दे पिछे पई रही, उसदे हुंदेयां अपने पंथ नूं संभालना ते आप पूरन पद ते खड़ो के निरवैर ते निरभै रंगां विच खेलना एक कमाल है, जो अवतार गुरु ही वरत के दिखा सकता है। अपने गुरु दे हुकम पंथ साजना नूं होर पक्के पैरां ते करने लई आपने हरिमंदर पक्की इमारत विच ते अमृत सरोवर पक्की उसारी विच साज के ओ पवित्रता कायम कीती, जिथे अठे पैर कीर्तन हुंदा रहे ते अमृत वसदा रहे। ए मंदर दी साजना पंथ दी परपक्ता लई परम जरूरी सी। एक केंद्री पवित्र अस्थान बन गया, जिस दे दुआले सारा पंथ खिचींदा घूमदा रहे, जिथों हरी कीर्तन दी गुंजार हरी प्रेम विच मगन करदी रहे। हुण आप जी ने इस प्रकार दी दूजी सोच कीती, ओ ए सी के गुरबाणी एक थां एकत्र कीती जावे। पहले सतगुरां दे सचखंड प्याने मगरों गुरु अंगद देव जी ने गुरु नानक देव जी दी बाणी जिन्नी दूरों नेड़ियों मिल सकी इकट्ठी कीती सी। तीसरे सतगुरां दे वेले तिन्ना ही सतगुरां दी बाणी दो पोथियां विच कहिंदे हन के संसराम तो लिखवाई गई सी। संसराम जी श्री गुरु अमरदास जी का पोतरा बाबा मोहन जी का पुत्र सी। ये पोथियां तदों गोइंदवाल सन गुरु अमरदास जी दे वड्डे सपुत्र श्री मोहन जी पास। सो आपने विचारिया कि संचय आ जावे ते इस नूं विचार के चौथे सतगुरां दी सारी बाणी ते अपने ते उतरी बाणी ते होर जो प्रभु प्रेमियां दी ठीक ठीक बाणी मिले सोत सुधार के संचय कीती जावे। सो आरंभ गोइंदवाल वालियां पोथियां दा मंगावना सी। भाई गुरदास जी ने इस कार्य दे करन दी हामी भरी ते गुरु आग्या विच गोइंदवाल चले गए। पहर सवा पहर दिन रहे पहुँच के बावली साहिब इशनान करके मोहन जी दे चुबारे जा पहुँचे। दर बंद देख के बाहरे बैठ गए ते बेनतियां करन लगे, पर मोहन जी योगिक समाधि विच सन, समाधि ना खुली। भाई गुरदास सारी रात भी बैठे रहे, अर्जा करदे रहे, पर दर ना खुले। आखिर निराश होके भाई जी मुड़ आए ते सारी कथा सुनाई। तद भाई बुढ़े ने ए सेवा चाही ते गोइंदवाल पहुँचे, इशनान करके चुबारे पहुँचे। तदों भी दर अंदरों बंद सी। आपने भी आवाज़ां दित्तियां, बिने उचारियां, दर खड़काए, पर दर ना खुला। फिर आपने अपने बल नाल दर इस तरह खिचे ते चूथी लाई, कुछ इट्टां पुट के चूथी कढ लई ते दर खोल के अंदर जा पहुँचे। की देखदे हन, श्री मोहन बैठे जहां पद्मासन तारी, लगी समाद अखंड रस ने देह संभारी, काष्ट केर समान दृढ़ रिज है कर बैसा, रिज तो भाव है सिद्धा। अचल यानि अहल, अचल अंग संगरे करथित काष्ट जैसा। उधर मोहरी जी नूं खबर हुई, दर टुटण दी आवाज आई, तद ओ छेती उपर पहुंचा ते बोलिया, भाई जी ओ कास नूं इस ताईं लाउंदे हो, ये अपनी समाधि विच है सो, ये मस्त सुभाव, बड लग नहीं विचार तो, न देखे काऊ, ਸਰਾਪ ਆਦਿ ਨਿਸ਼ਠੁਰ, ਨਿਸ਼ਠੁਰ ਮਤਲਬ ਕਰੜੇ, ਸਰਾਪ ਆਦਿ ਨਿਸ਼ਠੁਰ ਪਨੇ ਹੇਰਤ ਰਿਸਤਾਰੇ, ਨਿਜ ਸੁਭਾਉ ਮੈਂ ਮਸਤ ਰਹੇ ਕਹਿ ਸੰਗ ਨਾ ਬੋਲੇ, ਬੈਠਿਓ ਅੰਤਰ ਇਮ ਰਹੇ ਕਬ ਕਬ ਦਰ ਖੋਲੇ। ਇਸ ਪ੍ਰਕਾਰ ਦੀ ਪ੍ਰੇਰਨਾ ਨਾਲ ਸ੍ਰੀ ਬੁੱਢਾ ਜੀ ਨੇ ਸ੍ਰੀ ਮੋਹਨ ਜੀ ਦੀ ਸਮਾਧੀ ਖੋਲ੍ਹਣੀ ਮੁਨਾਸਿਬ ਨਾ ਜਾਤੀ ਅਤੇ ਪਰਤ ਆਏ ਅਤੇ ਸਾਰੀ ਕਥਾ ਸ੍ਰੀ ਸਤਿਗੁਰੂ ਜੀ ਨੂੰ ਆ ਸੁਣਾਈ। ਇਸ ਤੋਂ ਮਗਰੋਂ ਕੁਛ ਵਿਚਾਰ ਕਰਕੇ ਸ੍ਰੀ ਗੁਰੂ ਜੀ ਆਪ ਤਿਆਰ ਹੋਏ, ਗੋਇੰਦਵਾਲ ਅੱਪੜੇ, ਬਾਵਲੀ ਇਸ਼ਨਾਨ ਕਰਕੇ ਧਿਆਨ ਮਗਨ ਬੈਠ ਗਏ। ਲਿਖਿਆ ਹੈ ਕਿ ਤੀਸਰੇ ਸਾਹਿਬਾਂ ਦੇ ਦਰਸ਼ਨ ਹੋਏ ਅਤੇ ਸਹਿਨਤ ਹੋਈ ਕਿ ਕਾਰਜ ਰਾਸ ਹੋਏਗਾ, ਕਠੋਰ ਬਚਨ ਚੱਲ ਲੈਣੇ। ਹੁਣ ਗੁਰੂ ਜੀ ਗੋਇੰਦਵਾਲ ਨਗਰੀ ਵਿੱਚ ਉਸ ਗਲੀ ਗਏ ਜਿਸ ਵਿੱਚ ਮੋਹਨ ਜੀ ਦਾ ਚੁਬਾਰਾ ਸੀ, ਹੱਥ ਵਿੱਚ ਤੰਬੂਰਾ ਸੀ। ਨੰਗੇ ਪੈਰੀ ਗਏ ਅਤੇ ਚੁਬਾਰੇ ਦੇ ਅੱਗੇ ਗਲੀ ਵਿੱਚ ਹੀ ਪੁੰਜੇ ਆ ਬੈਠੇ। ਕੁਛ ਚਾਦਰ ਕੇ ਦਰੀ ਕਾਲੀਨ ਵਿਛਾਵਣ ਨਾ ਦਿੱਤਾ। ਫਿਰ ਗੌੜੀ ਰਾਗ ਦੀ ਮਦਰ ਧੁਨ ਵਿੱਚ ਤੰਬੂਰੇ ਦੀਆਂ ਮਿੱਠੀਆਂ ਸੁਰਾਂ ਵੱਜਦੀਆਂ ਵਿੱਚ ਗਾਵੇਂ, ਗੌੜੀ ਮਹੱਲਾ ਪੰਜਵਾਂ। ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ, ਮੋਹਨ ਤੇਰੇ ਸੋਇਨ ਦੁਆਰ ਜੀਓ ਸੰਤ ਧਰਮਸਾਲਾ, ਧਰਮਸਾਲ ਅਪਾਰ ਦਿਆਰ ਠਾਕੁਰ ਸਦਾ ਕੀਰਤਨ ਗਾਵੇ, ਜੈ ਸਾਧ ਸੰਤ ਇਕੱਤਰ ਹੋਵੇ ਤਹਾਂ ਤੁਜੈ ਤੇ ਆਵੇ, ਕਰ ਦਇਆ ਮਇਆ ਦਿਆਲ ਸੁਆਮੀ ਉਹ ਦੀਨ ਕਿਰਪਾਰਾ, ਬਿਨਵੰਤ ਨਾਨਕ ਦਰਸ ਪਿਆਸੈ ਮਿਲ ਦਰਸ਼ਨ ਸੁਖਸਾਰਾ। ਸ੍ਰੀ ਮੋਹਨ ਜੀ ਦੀ ਸਮਾਧੀ ਜੋ ਦੋ ਵੀਰ ਦੇ ਯਤਨ ਨਾਲ ਨਹੀਂ ਸੀ ਖੁੱਲ੍ਹੀ, ਅੱਜ ਮਧੁਰ ਗੁਰਬਾਣੀ ਦੇ ਅਸਰ ਨਾਲ ਖੁੱਲ੍ਹੀ ਅਤੇ ਤਾਕੀ ਵਿੱਚੋਂ ਗਲੀ ਵੱਲ ਤੱਕੇ ਅਤੇ ਗੁਰੂ ਅਰਜਨ ਦੇਵ ਜੀ ਵੱਲ ਤੱਕ ਕੇ ਕੁਛ ਕਠੋਰ ਵਾਕ ਕਹੇ। ਉਹਨਾਂ ਵਾਕਾਂ ਦੇ ਅਰਥ ਦੂਰੇ ਹਨ, ਨਿੰਦਿਆ ਵੀ ਅਰਥ ਨਿਕਲਦੇ ਹਨ ਅਤੇ ਉਸਤਤ ਵੀ। ਕਠੋਰ ਵਾਕ ਸੁਣ ਕੇ ਤੰਬੂਰੇ ਦੀਆਂ ਮਿਰਦੁਲ ਜ਼ਰਬਾਂ ਮੱਧਮ ਨਹੀਂ ਪਈਆਂ ਅਤੇ ਦੈਵੀ ਗਲਾ ਸੁਰੀਲੀ ਸੁਰ ਵਿੱਚ ਅੰਮ੍ਰਿਤ ਵਰਖਾ ਕਰਨੋਂ ਨਹੀਂ ਰੁਕਿਆ। ਹੁਣ ਇਉਂ ਮਦਰ ਵਾਕ ਉਚਾਰ ਹੋਏ, ਮੋਹਨ ਤੇਰੇ ਬਚਨ ਅਨੂਪ ਚਾਲ ਨਿਰਾਲੀ, ਮੋਹਨ ਤੂੰ ਮਾਨੈ ਏਕ ਜੀ ਅਵਰ ਸਬਰਾਲੀ, ਮਾਨੈ ਤਾਂ ਏਕ ਅਲੇਖ ਠਾਕੁਰ ਜਿਨੇ ਸਭ ਕਲ ਧਾਰੀਆ, ਤੁਧ ਬਚਨ ਗੁਰ ਕੈ ਵਸ ਕੀਆ ਆਦਿ ਪੁਰਖ ਬਨਵਾਰੀਆ, ਤੂੰ ਆਪ ਚਲਿਆ ਆਪ ਰਹਿਆ ਆਪ ਸਭ ਕਲ ਧਾਰੀਆ, ਬਿਨਵੰਤ ਨਾਨਕ ਪੈਜ ਰਾਖੋ ਸਭ ਸੇਵਕ ਸਰਨ ਤੁਮਾਰੀਆ। ਫਿਰ ਸ੍ਰੀ ਗੁਰੂ ਜੀ ਨੇ ਮਦਰ ਸੁਰ ਗਾਇਨ ਕੀਤਾ, ਮੋਹਨ ਤੁਧ ਸਤ ਸੰਗਤ ਧਿਆਵੈ ਦਰਸ ਧਿਆਨ, ਮੋਹਨ ਜਮ ਨੇੜ ਨਾ ਆਵੈ ਤੂੰ ਜਪੈ ਨਿਦਾਨ, ਜਮਕਾਲ ਤਿਨ ਕੋ ਲਾਗੈ ਨਾਹੀ ਜੋ ਇੱਕ ਮਨ ਧਿਆਵੈ, ਮਨ ਬਚਨ ਕਰਮ ਜੇ ਤੁਧ ਅਰਾਧੈ ਸੇ ਸਭੈ ਫਲ ਪਾਵਹਿ, ਮਲਮੂਤ ਮੂੜ ਜੇ ਮੁਗਧ ਹੋਤੇ ਸੇ ਦੇਖ ਦਰਸੋ ਗਿਆਨਾ, ਬਿਨਵੰਤ ਨਾਨਕ ਰਾਜ ਨਿਹਚਲ ਪੂਰਨ ਪੁਰਖ ਭਗਵਾਨ। ਮੋਹਨ ਜੀ ਨੇ ਗੁਰੂ ਅਰਜਨ ਦੇਵ ਜੀ ਦੀ ਮੋਹਨੀ ਮੂਰਤੀ ਵੇਖੀ ਜੋ ਗਾ ਰਹੇ ਹਨ, ਪ੍ਰੇਮ ਵਿੱਚ ਨੈਣ ਬੰਦ ਮਗਨ ਹਨ, ਕੋਈ ਕੋਈ ਜਲ ਟੇਪਾ ਕਿਰਦਾ ਹੈ, ਸਮਝ ਗਏ ਕਿ ਇਹ ਪੂਰਨ ਗੁਰੂ ਹਨ ਅਤੇ ਆਪਣੇ ਪ੍ਰੀਤਮ ਵਾਹਿਗੁਰੂ ਜੀ ਦੇ ਰੰਗ ਰਤੇ ਹੋਏ ਗਾ ਰਹੇ ਹਨ। ਇਹ ਦੇਖ ਕੇ ਪੋਥੀਆਂ ਗੁਰੂ ਜੀ ਦੇ ਅੱਗੇ ਧਰ ਦਿੱਤੀਆਂ ਅਤੇ ਚਰਨਾਂ 'ਤੇ ਸਿਰ ਰੱਖ ਦਿੱਤਾ। ਤਦ ਨਿਮਰਤਾ ਦੀ ਅਵਧੀ ਗੁਰੂ ਜੀ ਬੋਲੇ, ਆਪ ਵੱਡੇ ਹੋ, ਸਾਕਾਦਾਰੀ ਵਿੱਚ ਮਾਮਾ ਜੀ ਹੋ, ਗੁਰੂ ਅਮਰਦਾਸ ਜੀ ਜਗਤ ਤਾਰਕ ਗੁਰੂ ਆਪ ਦੇ ਪਿਤਾ ਹਨ, ਸੋ ਮੇਰੇ ਵੱਡੇ ਹੋ, ਮੱਥਾ ਨਾ ਟੇਕੋ। ਪੋਥੀਆਂ ਲੈ ਕੇ ਟੁਰ ਪੈਂਦੇ ਪਰ ਸ੍ਰੀ ਮੋਹਰੀ ਜੀ ਨੇ ਬੜੇ ਪ੍ਰੇਮ ਨਾਲ ਅਟਕਾ ਲਿਆ ਅਤੇ ਸਾਰੇ ਪਰਿਵਾਰ ਵਿੱਚ ਲੈ ਗਿਆ। ਪਰਸਪਰ ਮਿਲ ਕੇ ਸੁਖੀ ਹੋਏ, ਦੋਹਾਂ ਗੁਰੂ ਸਾਹਿਬਾਂ ਦੇ ਦਿਹੋਰਿਆਂ ਦੇ ਦਰਸ਼ਨ ਕੀਤੇ, ਇੱਕ ਰਾਤ ਗੋਇੰਦਵਾਲ ਹੀ ਰਹੇ। ਅਗਲੇ ਦਿਨ ਸਾਰੇ ਪਰਿਵਾਰ ਦੀ ਆਗਿਆ ਪਾ ਕੇ ਵਾਪਸ ਹੋਏ, ਸੁੰਦਰ ਕੋਲੋਂ ਸਦ ਲਿਖਵਾ ਕੇ ਨਾਲ ਲੈ ਲਈ, ਜੋ ਪਿੱਛੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਭੀੜ ਵਿੱਚ ਸ਼ਾਮਲ ਕੀਤੀ। ਪੋਥੀਆਂ ਨੂੰ ਇੱਕ ਖਾਸੇ ਵਿੱਚ ਟਿਕਾ ਕੇ ਆਦਰ ਨਾਲ ਲੈ ਕੇ ਟੁਰ ਪਏ। ਗੁਰੂ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।